पूज्य भगवान महावीर तथागत भगवान बुद्ध विज्ञ होंदे हुए भी लोक भाषावां च गीता दे ही संदेश वाहक सन। आत्मा सत्य है अते पूर्ण संयम दे नाल आत्म स्थिति दा विधान है, यह गीता दा ही विचार है। बुद्ध ने उसे तत्व नूं सर्वज्ञ अते अविनाशी पद कह के गीता दे ही विचार नूं पुष्ट कीता है, अर्थात दोहराया है। इतना ही नहीं बल्कि विश्व बडम्य च धर्म दे नाम ते जो कुछ भी सार सर्वस्व है, जिवें एक ईश्वर, प्रार्थना, पश्चाताप, तप इत्यादि गीता दे ही उपदेश हन। ओही उपदेश स्वामी श्री अर्घरानंद जी महाराज दे मुखाप तो निस्तृत यथार्थ गीता रिकॉर्डिंग दे रूप च मानव मात्र दी मुक्ति दा दिव्य संदेश बन के प्रस्तुत हन। श्री परमात्मने नमः। यथार्थ गीता श्रीमद् भगवद् गीता आरंभ पंजवा अध्याय। अध्याय तीन विच अर्जुन ने प्रश्न रखिया सी कि भगवन जद ज्ञान योग आपनू श्रेष्ठ लगता है ता आप मैनू भयंकर कर्मा विच क्यों लगांदे हो। अर्जुन नू निष्काम कर्म योग दी तुलना विच ज्ञान योग कुछ सरल प्रतीत होया है, क्योंकि ज्ञान योग विच हारन ते देवताई अते जित ते महामहिम स्थिति दोनों हालातां विच लाभ ही लाभ प्रतीत होया। पर हुण तक अर्जुन ने चंगी तरह समझ लिया सी कि दोवें मार्गां विच कर्म तां करना ही पवेगा। योगेश्वर उसनू शंशा रहित होके तत्दर्शी महापुरुष की शरण लैण लई भी प्रेरित करदे हन, क्योंकि समझण दे लई ओही इक स्थान है। इसलिए दोनों मार्गां विचों इक चुनन तो पहला उसने बेनती की। अर्जुनो उवाच,
सन्यासं कर्मणां कृष्ण पुनर्योगं च शंससि यच्छ्रेय एतयोरेकं तन्मे ब्रूहि सुनिश्चितम्।
हे श्री कृष्ण, आप कदे सन्यास माध्यम नाल कीते जान वाले कर्म दी अते कदे निष्काम माध्यम नाल कीते जान वाले कर्म दी प्रशंसा करदे हो। इना दोना विच्चों एक जो भली पाती थोड़े द्वारा निश्चित कीता होया होवे, जो परम कल्याणकारी होवे, ओह मेरे लिए दसो। किधरे जान दे थानू दो रस्ते जदों दसे जान ता तुसी आसान रस्ता जरूर पुछोगे, जे नहीं पुछते ता तुसी जान वाले नहीं हो। इसते योगेश्वर श्री कृष्ण ने कहा। श्री भगवान उवाच,
सन्यास कर्मयोगश्च निःश्रेयसकरावुभौ तयोस्तु कर्म संन्यासात् कर्मयोगो विशिष्यते।
अर्जुन, सन्यास माध्यम नाल कीता जान वाला कर्म अर्थात ज्ञान मार्ग नाल कीता जान वाला कर्म अते कर्म योगा निष्काम भावना नाल कीता जान वाला कर्म एह दोनों ही परम श्रेष्ठता नू दियौन वाले हन। पर इना दोना मार्गा विच्चों सन्यास जां ज्ञान मार्ग नाल कीते जान वाले कर्म दे बजाए निष्काम कर्म योग श्रेष्ठ है। प्रश्न स्वाभाविक है कि श्रेष्ठ क्यों है?
ज्ञेय सनित्य सन्यासी यो न द्वेष्टि न कांक्षति निर्द्वन्द्वो हि महाबाहो सुखं बन्धात् प्रमुच्यते।
महाबाहु अर्जुन, जो ना किसे नाल द्वेष करता है ना किसे दी आस करता है, वह सदा सन्यासी ही समझन दे योग है। चाहे वह ज्ञान मार्ग वाला जान निष्काम कर्म मार्ग वाला ही क्यों ना होवे, राग द्वेष आदि द्वंद्वा तो रहित वह पुरुष सुख नाल पाप बंधन तो मुक्त हो जाता है।
सांख्य योगौ पृथग बाला प्रवदन्ति न पंडिता एकमप्यास्थित सम्यग उभयोर्विन्दते फलम्।
निष्काम कर्म योग अते ज्ञान योग इना दोवियां नू ओही वक वक दसदे हन जिना दी समझ इस मार्ग विच अजे बड़ी घट है। पूर्ण ज्ञानी पंडित ऐसा नहीं दसते, क्योंकि दोना विचों एक विच ही चंगी तरह स्थित होया पुरुष दोना दे फल रूप परमात्मा नू प्राप्त हुंदा है। दोवां दा फल एक है, इसलिए दोवें इको समान हन।
यत्सांख्यैः प्राप्यते स्थानं तद्योगैरपि गम्यते एकं सांख्यं च योगं च यः पश्यति स पश्यति।
जिथे सांख्या दृष्टि ज्ञान मार्ग नाल कर्म करण वाला पहुंचता है, उत्थे ही निष्काम मार्ग नाल कर्म करण वाला भी पहुंचता है। इसलिए जो दोनों नू फल दी नजर नाल इक वेखदा है ओही यथार्थ जानन वाला है। जद दोवें इको स्थान ते पहुंचदे हन ता निष्काम कर्म विशेष क्यों? श्री कृष्ण कहंदे हन,
संन्यासस्तु महाबाहो दुःखमाप्तुमयोगतः योगयुक्तो मुनिर्ब्रह्म न चिरेणाधिगच्छति।
अर्जुन, निष्काम कर्म दा आचरण कीते बिना सन्यासः सन्यास अर्थात शुभ अशुभ कर्मा दे अंत दी स्थिति संभव नहीं है। जद योग दा आचरण आरंभ ही नहीं कीता ता एह असंभव है। इसलिए भगवत स्वरूप दा मनन करण वाला मुनि जिस दियां मन सहित इंद्रियां मौन हन निष्काम कर्म योग दा आचरण करके पर ब्रह्म परमात्मा नू छेती ही प्राप्त हो जाता है। स्पष्ट है कि ज्ञान योग विच निष्काम कर्म योग दा ही आचरण करना पड़ेगा, क्योंकि क्रिया दोना विच एक ही है। ओही यज्ञ दी क्रिया है जिसका शुद्ध अर्थ है आराधना। दोव्या मार्गा विच अंतर केवल कर्ता दे दृष्टिकोण दा है। एक अपनी शक्ति नू समझ के हानि लाभ वेखदे हुए इसे कर्म दा आरंभ करदा है, अते दूजा निष्काम कर्म योगी इष्ट उत्ते निर्भर होके इसे कर्म नू आरंभ करदा है। उदाहरण लई एक प्राइवेट पढ़दा है अते दूजा नॉमिनेट। दोव्यां दा सिलेबस इक्को है, इम्तिहान इक्को है, ਪ੍ਰੀਖਿਆ ਲੈਣ ਵਾਲਾ ਤੇ ਨਿਰੀਖਣ ਕਰਨ ਵਾਲਾ ਵੀ ਇੱਕੋ ਹੈ। ਠੀਕ ਇਸੇ ਪ੍ਰਕਾਰ ਦੋਨਾਂ ਦੇ ਸਤਿਗੁਰੂ ਤਤਦਰਸ਼ੀ ਹਨ ਅਤੇ ਡਿਗਰੀ ਇੱਕੋ ਹੈ, ਸਿਰਫ ਦੋਨਾਂ ਦਾ ਪੜ੍ਹਨ ਦਾ ਢੰਗ ਵੱਖ ਹੈ। ਹਾਂ, ਸਕੂਲ ਦੇ ਵਿਦਿਆਰਥੀ ਨੂੰ ਸੁਵਿਧਾਵਾਂ ਵੱਧ ਹੁੰਦੀਆਂ ਹਨ। ਪਹਿਲਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਕਾਮ ਅਤੇ ਕ੍ਰੋਧ ਦੁਰਜੇ ਵੈਰੀ ਹਨ, ਅਰਜੁਨ ਇਹਨਾਂ ਨੂੰ ਤੂੰ ਮਾਰ। ਅਰਜੁਨ ਨੂੰ ਲੱਗਿਆ ਕਿ ਇਹ ਤਾਂ ਬੜਾ ਕਠਿਨ ਹੈ, ਪਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਨਹੀਂ, ਸਰੀਰ ਤੋਂ ਪਰੇ ਇੰਦਰੀਆਂ ਹਨ, ਇੰਦਰੀਆਂ ਤੋਂ ਪਰੇ ਮਨ ਹੈ, ਮਨ ਤੋਂ ਪਰੇ ਬੁੱਧੀ ਹੈ, ਬੁੱਧੀ ਤੋਂ ਪਰੇ ਤੁਹਾਡਾ ਸਵਰੂਪ ਹੈ, ਤੁਸੀਂ ਉੱਥੋਂ ਪ੍ਰੇਰਿਤ ਹੋਵੋ। ਇਸ ਤਰ੍ਹਾਂ ਆਪਣੀ ਹਸਤੀ ਨੂੰ ਸਮਝ ਕੇ, ਆਪਣੀ ਸ਼ਕਤੀ ਨੂੰ ਸਾਹਮਣੇ ਰੱਖ ਕੇ ਆਤਮ ਨਿਰਭਰ ਹੋ ਕੇ ਕਰਮ ਵਿੱਚ ਪ੍ਰਵਿਰਤ ਹੋਣਾ ਗਿਆਨ ਯੋਗ ਹੈ। ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ ਚਿੱਤ ਨੂੰ ਧਿਆਨ ਵਿੱਚ ਲਗਾ ਕੇ ਕਰਮਾਂ ਨੂੰ ਮੇਰੇ ਵਿੱਚ ਸਮਰਪਿਤ ਕਰਕੇ ਆਸ਼ਾ, ਮਮਤਾ ਅਤੇ ਸੰਤਾਪ ਰਹਿਤ ਹੋ ਕੇ ਯੁੱਧ ਕਰ। ਸਮਰਪਣ ਦੇ ਨਾਲ ਇਸ਼ਟ ਤੇ ਨਿਰਭਰ ਹੋ ਕੇ ਉਸੇ ਕਰਮ ਵਿੱਚ ਪ੍ਰਵਿਰਤ ਹੋਣਾ ਨਿਸ਼ਕਾਮ ਕਰਮ ਯੋਗ ਹੈ। ਦੋਨਾਂ ਦੀ ਕ੍ਰਿਆ ਇੱਕ ਹੈ ਅਤੇ ਪਰਿਣਾਮ ਵੀ ਇੱਕ ਹੈ। ਇਸੇ ਉੱਤੇ ਜ਼ੋਰ ਦਿੰਦੇ ਹੋਏ ਸ਼੍ਰੀ ਕ੍ਰਿਸ਼ਨ ਇੱਥੇ ਕਹਿੰਦੇ ਹਨ ਕਿ ਯੋਗ ਦਾ ਆਚਰਣ ਕੀਤੇ ਬਿਨਾ ਸੰਨਿਆਸ ਅਰਥਾਤ ਸ਼ੁਭ ਅਸ਼ੁਭ ਕਰਮਾਂ ਦੇ ਅੰਤ ਦੀ ਸਥਿਤੀ ਪ੍ਰਾਪਤ ਹੋਣੀ ਅਸੰਭਵ ਹੈ। ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਐਸਾ ਕੋਈ ਯੋਗ ਨਹੀਂ ਹੈ ਕਿ ਹੱਥ ਤੇ ਹੱਥ ਧਰ ਕੇ ਬੈਠੇ ਬੈਠੇ ਕਹੋ ਕਿ ਮੈਂ ਪਰਮਾਤਮਾ ਹਾਂ, ਸ਼ੁੱਧ ਹਾਂ, ਬੁੱਧ ਹਾਂ, ਮੇਰੇ ਲਈ ਨਾ ਤਾਂ ਕਰਮ ਹੈ ਨਾ ਬੰਧਨ, ਮੈਂ ਜੇ ਭਲਾ ਬੁਰਾ ਕੁਝ ਕਰਦਾ ਨਜ਼ਰ ਵੀ ਆਉਂਦਾ ਹਾਂ ਤਾਂ ਇੰਦਰੀਆਂ ਆਪਣੇ ਅਰਥਾਂ ਵਿੱਚ ਵਰਤ ਰਹੀਆਂ ਹਨ। ਐਸਾ ਪਾਖੰਡ ਸ਼੍ਰੀ ਕ੍ਰਿਸ਼ਨ ਦੇ ਸ਼ਬਦਾਂ ਵਿੱਚ ਬਿਲਕੁਲ ਨਹੀਂ ਹੈ। ਸਾਕਸ਼ਾਤ ਯੋਗੇਸ਼ਵਰੀ ਆਪਣੇ ਅਨੰਨੇ ਸਖਾ ਅਰਜੁਨ ਨੂੰ ਬਿਨਾਂ ਕਰਮ ਦੇ ਇਹ ਸਥਿਤੀ ਨਹੀਂ ਦੇ ਸਕੇ। ਜੇ ਉਹ ਐਸਾ ਕਰ ਸਕਦੇ ਤਾਂ ਗੀਤਾ ਦੀ ਲੋੜ ਹੀ ਕੀ ਸੀ। ਕਰਮ ਤਾਂ ਕਰਨਾ ਹੀ ਪਏਗਾ, ਕਰਮ ਕਰਕੇ ਹੀ ਸੰਨਿਆਸ ਦੀ ਸਥਿਤੀ ਪਾਈ ਜਾ ਸਕਦੀ ਹੈ ਅਤੇ ਯੋਗ ਯੁਕਤ ਪੁਰਸ਼ ਸਹਿਜੇ ਹੀ ਪਰਮਾਤਮਾ ਨੂੰ ਪ੍ਰਾਪਤ ਹੋ ਜਾਂਦਾ ਹੈ। ਯੋਗ ਯੁਕਤ ਪੁਰਸ਼ ਦੇ ਲਕਸ਼ਣ ਕੀ ਹਨ ਇਸ ਤੇ ਉਹ ਦੱਸਦੇ ਹਨ।
ਯੋਗ ਯੁਕਤੋ ਵਿਸ਼ੁੱਧਾਤਮਾ ਵਿਜਿਤਾਤਮਾ ਜਿਤੇਂਦ੍ਰਿਯਃ ਸਰਵਭੂਤਾਤਮਭੂਤਾਤਮਾ ਕੁਰਵੰਨਪਿ ਨ ਲਿਪ੍ਯਤੇ।
ਵਿਜਿਤਾਤਮਾ ਵਿਸ਼ੇਸ਼ ਰੂਪ ਨਾਲ ਜਿੱਤਿਆ ਹੋਇਆ ਸਰੀਰ ਹੈ ਜਿਸਦਾ, ਜਿਤੇਂਦ੍ਰਿਯ ਜਿੱਤੀਆਂ ਹੋਈਆਂ ਹਨ ਇੰਦਰੀਆਂ ਜਿਸਦੀਆਂ, ਅਤੇ ਵਿਸ਼ੁੱਧਾਤਮਾ ਵਿਸ਼ੇਸ਼ ਰੂਪ ਨਾਲ ਸ਼ੁੱਧ ਹੈ ਅੰਤਕਰਨ ਜਿਸਦਾ। ਐਸਾ ਪੁਰਸ਼ ਸਰਵਭੂਤਾਤਮ ਭੂਤਾਤਮਾ ਸਾਰੇ ਭੂਤ ਪ੍ਰਾਣੀਆਂ ਦੇ ਆਤਮਾ ਦੇ ਮੂਲ ਸਰੋਤ ਪਰਮਾਤਮਾ ਨਾਲ ਏਕਾਕਾਰ ਹੋਇਆ ਯੋਗ ਨਾਲ ਯੁਕਤ ਹੈ। ਉਹ ਕਰਮ ਕਰਦਾ ਹੋਇਆ ਵੀ ਉਸ ਵਿੱਚ ਲੀਨ ਨਹੀਂ ਹੁੰਦਾ ਤਾਂ ਕਰਦਾ ਕਿਉਂ ਹੈ? ਪਿੱਛੇ ਵਾਲਿਆਂ ਵਿੱਚ ਪਰਮ ਕਲਿਆਣਕਾਰੀ ਬੀਜ ਪਾਉਣ ਲਈ ਲੀਨ ਕਿਉਂ ਨਹੀਂ ਹੁੰਦਾ? ਕਿਉਂਕਿ ਸਾਰੇ ਪ੍ਰਾਣੀਆਂ ਦਾ ਜੋ ਮੂਲ ਸਰੋਤ ਹੈ, ਜਿਸ ਦਾ ਨਾਮ ਪਰਮ ਤੱਤ ਹੈ, ਉਸ ਤੱਤ ਵਿੱਚ ਉਹ ਸਥਿਤ ਹੋ ਗਿਆ ਹੈ। ਅੱਗੇ ਕੋਈ ਚੀਜ਼ ਨਹੀਂ ਜਿਸ ਦੀ ਖੋਜ ਕਰੇ। ਪਹਿਲਾਂ ਵਾਲੀਆਂ ਚੀਜ਼ਾਂ ਛੋਟੀਆਂ ਪੈ ਗਈਆਂ ਤਾਂ ਸਨੇਹ ਕਿਸ ਨਾਲ ਕਰੇ? ਇਸ ਲਈ ਉਹ ਕਰਮ ਵਿੱਚ ਲੀਨ ਨਹੀਂ ਹੁੰਦਾ। ਇਹ ਯੋਗ ਯੁਕਤ ਪੁਰਸ਼ ਦੀ ਪਰਾਕਾਸ਼ਟਾ ਦਾ ਚਿਤਰਣ ਹੈ। ਫਿਰ ਯੋਗ ਯੁਕਤ ਪੁਰਸ਼ ਦੀ ਰਹਿਣੀ ਸਪਸ਼ਟ ਕਰਦੇ ਹਨ ਕਿ ਉਹ ਕਰਮ ਕਰਦੇ ਹੋਏ ਵੀ ਉਸ ਵਿੱਚ ਲੀਨ ਕਿਉਂ ਨਹੀਂ ਹੁੰਦਾ।
ਨੈਵ ਕਿੰਚਿਤ ਕਰੋਮੀਤਿ ਯੁਕਤੋ ਮਨ੍ਯੇਤ ਤਤ੍ਵਵਿਤ पश्यन् श्रृण्वन् स्पृशन् जिघ्रन् अश्नन् गच्छन् स्वपन् श्वसन् प्रलपन् विसृजन् गृह्णन् उन्मिशन् निमिशन्नपि इन्द्रियाणीन्द्रियार्थेषु वर्तन्त इति धारयन्।
परम तत् परमात्मा नु साख्यातकार राही जानन वाले योग युक्त पुरुष दी एह मनोदिशा अर्थात अनुपूति है कि मैं रत्ती पर भी कुछ नहीं करता हां। एह उसकी कल्पना नहीं बल्कि एह स्थिति उसने कर्म करके पाई है। जिवें हुण युक्तो मनेत प्राप्ति तो बाद ਉਹ ਸਭ ਕੁਛ ਸੁਣਦਾ ਹੋਇਆ ਸਪਰਸ਼ ਕਰਦਾ ਹੋਇਆ ਸੂੰਘਦਾ ਭੋਜਨ ਕਰਦਾ ਚਲਦਾ ਸੌਂਦਾ ਸਵਾਸ ਲੈਂਦਾ ਤਿਆਗ ਕਰਦਾ ਗ੍ਰਹਿਣ ਕਰਦਾ ਅੱਖਾਂ ਖੋਲਦਾ ਅਤੇ ਬੰਦ ਕਰਦਾ ਹੋਇਆ ਵੀ ਇੰਦਰੀਆਂ ਆਪਣੇ ਅਰਥਾਂ ਵਿੱਚ ਵਰਤਦੀਆਂ ਹਨ ਐਸੀ ਧਾਰਨਾ ਵਾਲਾ ਹੁੰਦਾ ਹੈ। ਪਰਮਾਤਮਾ ਤੋਂ ਵੱਧ ਕੇ ਕੁਛ ਹੈ ਹੀ ਨਹੀਂ ਅਤੇ ਜਦ ਉਹ ਵਿੱਚ ਸਥਿਤ ਹੀ ਹੈ ਤਾਂ ਹੋਰ ਉਸ ਤੋਂ ਵੱਧ ਕਿਸ ਸੁੱਖ ਦੀ ਕਾਮਨਾ ਨਾਲ ਕਿਸੇ ਦਾ ਸਪਰਸ਼ ਆਦਿ ਕਰੇਗਾ। ਜੇ ਕੋਈ ਸ੍ਰੇਸ਼ਟ ਵਸਤੂ ਅੱਗੇ ਹੁੰਦੀ ਤਾਂ ਆਸਕਤੀ ਜ਼ਰੂਰ ਰਹਿੰਦੀ। ਪ੍ਰਾਪਤੀ ਦੇ ਬਾਅਦ ਹੁਣ ਹੋਰ ਅੱਗੇ ਜਾਵੇਗਾ ਕਿੱਥੇ ਅਤੇ ਪਿੱਛੇ ਤਿਆਗੇਗਾ ਕੀ। ਇਸ ਲਈ ਯੋਗ ਯੁਕਤ ਪੁਰਸ਼ ਲੀਨ ਨਹੀਂ ਹੁੰਦਾ। ਇਸੇ ਨੂੰ ਉਹ ਉਦਾਹਰਣ ਦੇ ਕੇ ਸਪਸ਼ਟ ਕਰਦੇ ਹਨ।
ਬ੍ਰਹਮਣ੍ਯਾਧਾਯ ਕਰਮਾਣੀ ਸੰਗਮ ਤਿਕਤਵਾ ਕਰੋਤਿ ਯਹ ਲਿਪਯਤੇ ਨ ਸਪਾਪੇਨ ਪਦਮਪਤ੍ਰਮਿਵਾਂਭਸਾ।
ਕਮਲ ਚਿੱਕੜ ਵਿੱਚ ਹੁੰਦਾ ਹੈ, ਉਸਦਾ ਪੱਤਾ ਪਾਣੀ ਦੇ ਉੱਪਰ ਤੈਰਦਾ ਹੈ, ਲਹਿਰਾਂ ਰਾਤ ਦਿਨ ਉਸਦੇ ਉੱਪਰੋਂ ਲੰਘਦੀਆਂ ਹਨ, ਪਰ ਤੁਸੀਂ ਪੱਤੇ ਨੂੰ ਵੇਖੋ ਸੁੱਕਾ ਮਿਲੇਗਾ। ਜਲ ਦੀ ਇੱਕ ਬੂੰਦ ਵੀ ਉਸ ਉੱਤੇ ਟਿਕ ਨਹੀਂ ਸਕਦੀ। ਚਿੱਕੜ ਅਤੇ ਜਲ ਵਿੱਚ ਰਹਿੰਦੇ ਹੋਏ ਵੀ ਉਹ ਉਹਨਾਂ ਤੋਂ ਨਿਰਲੇਪ ਰਹਿੰਦਾ ਹੈ, ਰੁੱਝਦਾ ਨਹੀਂ। ਠੀਕ ਇਸੇ ਤਰ੍ਹਾਂ ਜੋ ਪੁਰਸ਼ ਸਭ ਕਰਮਾਂ ਨੂੰ ਪਰਮਾਤਮਾ ਵਿੱਚ ਵਿਲੀਨ ਕਰਕੇ ਸਾਖਿਆਤਕਾਰ ਦੇ ਨਾਲ ਹੀ ਕਰਮ ਵਿਲੀਨ ਹੁੰਦੇ ਹਨ, ਇਸ ਤੋਂ ਪਹਿਲਾਂ ਨਹੀਂ, ਆਸਕਤੀ ਨੂੰ ਤਿਆਗ ਕੇ। ਹੁਣ ਅੱਗੇ ਕੋਈ ਵਸਤੂ ਨਹੀਂ ਤਾਂ ਆਸਕਤੀ ਨਹੀਂ ਰਹਿੰਦੀ। ਇਸ ਲਈ ਆਸਕਤੀ ਤੋਂ ਰਹਿਤ ਹੋ ਕੇ ਕਰਮ ਕਰਦਾ ਹੈ ਉਹ ਵੀ ਇਸੇ ਤਰ੍ਹਾਂ ਲੀਨ ਨਹੀਂ ਹੁੰਦਾ। ਫਿਰ ਉਹ ਕਰਦਾ ਕੀ ਹੈ? ਤੁਹਾਡੇ ਲੋਕਾਂ ਲਈ, ਸਮਾਜ ਦੀ ਕਲਿਆਣ ਸਾਧਨਾ ਲਈ, ਪਿੱਛੇ ਵਾਲਿਆਂ ਦੇ ਮਾਰਗ ਦਰਸ਼ਨ ਲਈ ਕਰਮ ਕਰਦਾ ਹੈ। ਇਸੇ ਉੱਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ,
ਕਾਇਨ ਮਨਸਾ ਬੁੱਧਿਆ ਕੇਵਲੈਰਿੰਦ੍ਰਿਯੈਰਪਿ ਯੋਗਿਨ ਕਰਮ ਕੁਰਵੰਤਿ ਸੰਗਮ ਤਿਕਤਵਾਤਮ ਸ਼ੁੱਧੈ।
ਯੋਗੀ ਜਨ ਕੇਵਲ ਇੰਦਰੀ ਮਨ ਬੁੱਧੀ ਅਤੇ ਸਰੀਰ ਰਾਹੀਂ ਵੀ ਆਸਕਤੀ ਤਿਆਗ ਕੇ ਆਤਮ ਸ਼ੁੱਧੀ ਲਈ ਕਰਮ ਕਰਦੇ ਹਨ। ਜਦ ਕਰਮ ਬ੍ਰਹਮ ਵਿੱਚ ਮਿਲ ਗਏ ਤਾਂ ਕੀ ਹੁਣ ਵੀ ਆਤਮਾ ਅਸ਼ੁੱਧ ਹੀ ਹੈ? ਨਹੀਂ, ਉਹ ਸਰਵ ਭੂਤਾਤਮ ਭੂਤਾਤਮਾ ਸਾਰੇ ਪ੍ਰਾਣੀਆਂ ਵਿੱਚ ਆਪਣੀ ਹੀ ਆਤਮਾ ਦਾ ਪ੍ਰਸਾਰ ਵੇਖਦੇ ਹਨ। ਉਹਨਾਂ ਸਾਰੀਆਂ ਆਤਮਾਵਾਂ ਦੀ ਸ਼ੁੱਧੀ ਲਈ, ਤੁਹਾਡਾ ਸਭ ਦਾ ਮਾਰਗ ਦਰਸ਼ਨ ਕਰਨ ਲਈ ਉਹ ਕਰਮ ਵਿੱਚ ਵਰਤਦੇ ਹਨ। ਸਰੀਰ ਮਨ ਬੁੱਧੀ ਅਤੇ ਇੰਦਰੀਆਂ ਨਾਲ ਉਹ ਕਰਮ ਨੂੰ ਸਿਰਫ ਕਰਦਾ ਹੈ, ਸਵਰੂਪ ਨਾਲ ਉਹ ਕੁਝ ਵੀ ਨਹੀਂ ਕਰਦਾ, ਸਥਿਰ ਹੈ। ਬਾਹਰ ਤੋਂ ਉਹ ਰੁੱਝਿਆ ਨਜ਼ਰ ਆਉਂਦਾ ਹੈ, ਪਰ ਅੰਦਰ ਉਸਦੇ ਅਸੀਮ ਸ਼ਾਂਤੀ ਹੈ। ਰੱਸੀ ਜਲ ਚੁੱਕੀ ਹੈ, सिर्फ वलेवें बाकी हन जिस नाल बन्या नहीं जा सकता।
युक्तः कर्म फलं त्यक्त्वा शान्तिमाप्नोति नैष्ठिकीम्, अयुक्तः कामकारेण फले सक्तो निबध्यते।
योग युक्त अर्थात योग दे परिणाम नु प्राप्त पुरुष जो सारे प्राणियां दे आत्मा दे मूल परमात्मा विच स्थित है, ऐसा योगी कर्म दे फल नु त्याग के, कर्मां दा फल परमात्मा उस तो वख नहीं है, इसलिए हुण कर्म फल नु त्याग के शांति दी अंतिम अवस्था नु प्राप्त हुंदा है, जिस तो अगे कोई शांति बाकी नहीं है, जिस दे बाद ओह कदे अशांत नहीं हुंदा। पर अयुक्त पुरुष जो योग दे परिणाम नाल युक्त नहीं है, अजे रस्ते विच है, ऐसा पुरुष फल विच इच्छा रखदा होया, फल है परमात्मा, उस विच इच्छा रखना जरूरी है, इसलिए फल विच इच्छा रखदे हुए भी काम कारेण निबध्यते, कामना करके बन्या जांदा है, अर्थात प्राप्ति तक कामनावां जागृत रहंदियां हन, इसलिए प्राप्ति तक साधक नू सावधान रहना चाहिदा है। महाराज जी कहंदे सन, ओए जे मासा को असी वख भगवान वख हन तां माया कामयाब हो सकदी है, भावे प्राप्ति कल ही होनी है पर अज तां ओह अज्ञानी ही है, तां ते प्राप्ति तक साधक नू असावधान नहीं रहना चाहिदा। इसे बारे अग्गे कहंदे हन,
सर्वकर्माणि मनसा सन्यस्यास्ते सुखं वशी, नवद्वारे पुरे देहि नैव कुर्वन्न कारयन्।
जो पूरी तरह स्वयंवश है, जो शरीर मन बुद्धि अते प्रकृति तो परे अपने आप विच स्थित है, ऐसा स्वयंवशी पुरुष निसंदेह ना कुछ करता है ना कराउंदा है, पिछे वालियां तो कराउना भी उसकी अंदरूनी शांति नू स्पर्श नहीं कर सकता। ऐसा स्वरूप स्थित पुरुष शब्द आदि विषयां नू उपलब्ध कराउण वाले नौ दरवाजियां, दो कन, दो अखां, दो नासां, एक मुंह, प्रजनन इंद्रियां वाले शरीर रूपी घर विच सारे कर्मां नू मन तो त्याग के स्वरूप आनंद विच ही स्थित रहिंदा है। एहो गल श्री कृष्ण दूजे शब्दां विच कहिंदे हन कि ओह प्रभु ना करदा है ना कराउंदा है, सतगुरु भगवान प्रभु स्वरूप स्थित महापुरुष योग युक्त आदि सारे एक दूजे दे समानार्थक हन, वखरा कोई भगवान कुछ करन नहीं आउंदा, ओह भगवान जदों भी करदा है ता इना ही स्वरूपा विच स्थित महापुरुष राही कराउंदा है। महापुरुष ले शरीर मकान मात्र है, इसलिए परमात्मा दा करना अते महापुरुषां दा करना इक्को गल है, क्योंकि ओह आप महापुरुष राही ही वर्तदा है, असल विच ओह पुरुषतां करदे होए भी कुछ नहीं करदा। इस बारे अगला श्लोक वेखिए,
न कर्तृत्वं न कर्माणि लोकस्य सृजति प्रभु, न कर्म फल संयोगं स्वभावस्तु प्रवर्तते।
ओह प्रभु ना ता भूत प्राणियां दे कर्तापन नू ना कर्मां नू अते ना कर्म फलां दे संयोग नू जोड़दा है, सगों स्वभाव विच स्थित प्रकृति दे दबाव अनुसार ही सारे वर्तदे हन। जैसी जिसकी प्रकृति सात्विक राजसी या तामसी है उसे पद्धर नाल ओह वर्तदा है। प्रकृति तो लंबी चौड़ी है पर थोड़े उत्ते उतना ही असर पा सकती है जितना थोड़ा स्वभाव विकृत या विकसित है। अक्सर लोग कहते हैं कि करण कराउण वाला तो भगवान है, असी तो जंतर मात्र हाँ, साढ़े तो वह भला कराए जा बुरा। पर योगेश्वर श्री कृष्ण कहते हैं कि ना वह प्रभु आप करता है ना कराउंदा है अते ना ही वह तालमेल जोड़ता है। लोकी अपने स्वभाव विच स्थित प्रकृति दे अनुसार वर्तते हैं, आपे कारज करते हैं, वह अपनी आदत तो मजबूर होके करते हैं। भगवान नहीं कराते तो लोकी कहते क्यों हैं कि भगवान कराते हैं? इसते योगेश्वर दसते हैं
नादत्ते कस्यचित् पापं न चैव सुकृतं विभुः अज्ञानेनावृतं ज्ञानं तेन मुह्यन्ति जन्तवः।
जिसनु हुणे प्रभु कहा गया उसनु इत्थे विभु कहा गया है, क्योंकि ਉਹ ਸਾਰੇ ਤੇਜ ਪ੍ਰਤਾਪ ਨਾਲ ਸੰਯੁਕਤ ਹੈ। ਪ੍ਰਭੂਤਾ ਅਤੇ ਤੇਜ ਪ੍ਰਤਾਪ ਨਾਲ ਸੰਯੁਕਤ ਉਹ ਪਰਮਾਤਮਾ ਨਾ ਕਿਸੇ ਦੇ ਪਾਪ ਕਰਮ ਨੂੰ ਅਤੇ ਨਾ ਕਿਸੇ ਦੇ ਪੁੰਨ ਕਰਮ ਨੂੰ ਹੀ ਗ੍ਰਹਿਣ ਕਰਦਾ ਹੈ। ਫਿਰ ਵੀ ਲੋਕ ਕਹਿੰਦੇ ਕਿਉਂ ਹਨ? ਇਸ ਲਈ ਕਿਉਂਕਿ ਅਗਿਆਨ ਦੁਆਰਾ ਗਿਆਨ ਟੱਕਿਆ ਹੋਇਆ ਹੈ। ਉਹਨਾਂ ਨੂੰ ਅਜੇ ਸਾਖਿਆਤਕਾਰ ਨਾਲ ਗਿਆਨ ਤਾਂ ਹੋਇਆ ਹੀ ਨਹੀਂ, ਉਹ ਅਜੇ ਜੰਤੂ ਹਨ, ਮੋਹਵਸ਼ ਉਹ ਕੁਝ ਵੀ ਕਹਿ ਸਕਦੇ ਹਨ। ਗਿਆਨ ਨਾਲ ਕੀ ਹੁੰਦਾ ਹੈ ਇਸ ਨੂੰ ਸਪਸ਼ਟ ਕਰਦੇ ਹਨ।
ਗਿਆਨੇਨ ਤੂ ਤਦ ਗਿਆਨਮ ਯੇਸ਼ਾਮ ਨਾਸ਼ਿਤਮਾਤਮਨਃ ਤੇਸ਼ਾਮ ਆਦਿਤਯਵਜ ਗਿਆਨਮ ਪ੍ਰਕਾਸ਼ਯਤਿ ਤਤ ਪਰਮ।
ਜਿਸ ਦੇ ਅੰਤੇ ਕਰਨ ਦਾ ਉਹ ਅਗਿਆਨ ਜਿਸਨੇ ਗਿਆਨ ਨੂੰ ਟੱਕਿਆ ਹੋਇਆ ਸੀ ਆਤਮ ਸਾਖਿਆਤਕਾਰ ਰਾਹੀਂ ਨਸ਼ਟ ਹੋ ਗਿਆ ਹੈ, ਅਤੇ ਇਸ ਤਰ੍ਹਾਂ ਜਿਸਨੇ ਗਿਆਨ ਪ੍ਰਾਪਤ ਕਰ ਲਿਆ ਹੈ ਉਸਦਾ ਉਹ ਗਿਆਨ ਸੂਰਜ ਦੇ ਸਮਾਨ ਉਸ ਪਰਮ ਤੱਤ ਪਰਮਾਤਮਾ ਨੂੰ ਪ੍ਰਕਾਸ਼ਿਤ ਕਰਦਾ ਹੈ। ਤਾਂ ਕੀ ਪਰਮਾਤਮਾ ਕਿਸੇ ਹਨੇਰੇ ਦਾ ਨਾਮ ਹੈ? ਨਹੀਂ, ਉਹ ਤਾਂ ਸਵਯਮ ਪ੍ਰਕਾਸ਼ ਰੂਪ ਦਿਨ ਰਾਤੀ ਖੁਦ ਪ੍ਰਕਾਸ਼ ਰੂਪ ਹੈ। ਠੀਕ ਹੈ, ਪਰ ਸਾਡੇ ਉਪਯੋਗ ਜਾਂ ਕੰਮ ਆਉਣ ਲਈ ਤਾਂ ਨਹੀਂ ਹੈ, ਦਿਖਾਈ ਤਾਂ ਨਹੀਂ ਪੈਂਦਾ। ਜਦ ਗਿਆਨ ਦੁਆਰਾ ਅਗਿਆਨ ਦਾ ਆਵਰਣ ਹਟ ਜਾਂਦਾ ਹੈ ਤਾਂ ਉਸਦਾ ਉਹ ਗਿਆਨ ਸੂਰਜ ਸਮਾਨ ਪਰਮਾਤਮਾ ਨੂੰ ਆਪਣੇ ਵਿੱਚ ਪ੍ਰਵਿਰਤ ਕਰ ਲੈਂਦਾ ਹੈ। ਫਿਰ ਉਸ ਪੁਰਸ਼ ਲਈ ਕਿਧਰੇ ਹਨੇਰਾ ਨਹੀਂ ਰਹਿ ਜਾਂਦਾ। ਉਸ ਗਿਆਨ ਦਾ ਸਵਰੂਪ ਕੀ ਹੈ?
ਤਤ ਬੁੱਧਯਸਤਦਾਤਮਾਨ ਤਨਿਸ਼ਠਾਸਤਤਪਰਾਯਣਾਹ ਗੱਛਂਤਿਪੁਨਰਾਵ੍ਰਿਤਿਮ ਗਿਆਨਨਿਰਧੂਤਕਲਮਸ਼ਾਹ।
ਜਦ ਉਸ ਪਰਮ ਤੱਤ ਪਰਮਾਤਮਾ ਦੇ ਅਨੁਰੂਪ ਬੁੱਧੀ ਹੋਵੇ, ਤੱਤ ਦੇ ਅਨੁਰੂਪ ਪ੍ਰਵਾਹਿਤ ਮਨ ਹੋਵੇ, ਪਰਮ ਤੱਤ ਪਰਮਾਤਮਾ ਵਿੱਚ ਏਕਾ ਭਾਵ ਨਾਲ ਉਸਦੀ ਰਹਿਣੀ ਹੋਵੇ ਅਤੇ ਉਸੇ ਵਿੱਚ ਸਮਰਪਿਤ ਹੋਵੇ, ਤਾਂ ਇਸੇ ਦਾ ਨਾਮ ਗਿਆਨ ਹੈ। ਗਿਆਨ ਕੋਈ ਬਕਵਾਸ ਜਾਂ ਬਹਿਸ ਨਹੀਂ ਹੈ। ਇਸ ਗਿਆਨ ਰਾਹੀਂ ਪਾਪ ਰਹਿਤ ਹੋਇਆ ਪੁਰਸ਼ ਆਵਾਗਮਨ ਰਹਿਤ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ। ਪਰਮ ਗਤੀ ਨੂੰ ਪ੍ਰਾਪਤ ਪੂਰਨ ਜਾਣਕਾਰੀ ਨਾਲ ਯੁਕਤ ਪੁਰਸ਼ ਹੀ ਪੰਡਿਤ ਕਹਾਉਂਦੇ ਹਨ।
विद्या विनय संपन्ने ब्राह्मणे गविहस्तिनी शुनिचैव श्वपाके च पंडिता समदर्शिनः।
ज्ञान द्वारा जिन्हां दे पाप मिट चुके हन, जो आवागमन रहित परम गति नू प्राप्त हन, ऐसे ज्ञानी जन दी नजर विच विनय युक्त निम्रता युक्त ब्राह्मण अते चंडाल गौ अते कुत्ते जा हाथी एक समान हुंदे हन। उना दी नजर विच विद्या विनय युक्त ब्राह्मण ना ता कोई विशेषता रखता है अते ना चंडाल कोई हीनता रखता है। ना गौ धर्म है, ना कुत्ता अतर्म, अते ना हाथी कोई विशालता ही रखता है। ऐसे पंडित ज्ञाताजन समदर्शी अते सम वर्ताव वाले हुंदे हन। उना दी नजर चमड़ी उत्ते नहीं हुंदी, बल्कि आत्मा उत्ते हुंदी है। अंतर केवल इतना है कि विद्या विनय वाला स्वरूप दे नेड़े है अते बाकी कुछ पिछे हन। कोई एक मंजिल अग्गे है तो कोई पिछले पड़ाव उत्ते है। शरीर ता वस्त्र है, उना दी नजर वस्त्र नू प्रमुखता नहीं देंदी, बल्कि उना दे हिरदे विच स्थित आत्मा नू देंदी है। इसलिए ओह कोई भेद नहीं रखदे। श्री कृष्ण ने काफी गौ सेवा कीती सी, उना नू गौ लई सत्कार वाला लफ्स कहना चाहिदा सी, पर उना ने ऐसा कुछ भी नहीं किया। श्री कृष्ण ने गौ नू धर्म विच कोई स्थान नहीं दिता। उना ने सिर्फ इतना मन्या कि होर जीवात्मा वांग उस विच भी आत्मा है। गौ दा आर्थिक महत्व जो भी होवे, उसका धार्मिक महत्व बाद वालियां दी देन है। श्री कृष्ण ने पिछे दस्या है कि अविवेकियां दी बुद्धि अनंत शाखावां वाली हुंदी है, इसलिए ओह अनंत क्रियावां दा विस्तार कर लेंदे हन। जबकि निष्काम कर्म योग विच अर्जुन निर्धारित क्रिया इक्को है, यज्ञ दी प्रक्रिया आराधना। आवागमन तो मुक्त ऐसा महापुरुष उस विद्या विनय संपन्न ब्राह्मण चंडाल कुत्ते हाथी अते गौ सारिया उत्ते समान नजर वाला हुंदा है, क्योंकि उसकी नजर हिरदे स्थित आत्म स्वरूप उत्ते पैंदी है। ऐसे महापुरुष नू परम गति विच की मिलिया अते किवें, इस बारे प्रकाश पौंदियां योगेश्वर श्री कृष्ण दसदे हन।
इहैव तैर्जितः सर्गो येषां साम्ये स्थितं मनः निर्दोषं हि समं ब्रह्म तस्माद् ब्रह्मणि ते स्थिताः।
उना पुरुषां द्वारा जीवित अवस्था विच ही सारे संसार नू जित लिया गया जिन्हां दा मन समता विच स्थित है। मन दी समता दा संसार नू जितन नाल की मतलब है? संसार मिट ही गया तो ओह पुरुष रिहा किथे? श्री कृष्ण कहंदे हन, निर्दोषम ही समम ब्रह्म। ओह ब्रह्म निर्दोष अते सम है। इधर उना दा मन भी निर्दोष अते सम स्थिति वाला हो गया। तस्माद ब्रह्माणि ते स्थिता, इसलिए ओह ब्रह्म विच स्थित हो जांदा है। इसे दा नाम अपुनरावृति परम गति है। एह कद मिलदी है? जद संसार रूपी छत्रु जित लिया जांदा है। संसार कद जित लिया जांदा है? जद मन दा निरोध हो जावे, समता विच प्रवेश मिल जावे, क्योंकि मन दा प्रसार ही जगत है। जद ओह ब्रह्म विच स्थित हो जांदा है, ता ऐसे ब्रह्म वेता दे लक्षण की हन? उसकी रहनी स्पष्ट करते हैं।
न प्रहिष्येत प्रियं प्राप्य नो द्विजेत प्राप्य चा प्रियं स्थिर बुद्धिर सम्मूढो ब्रह्म विद्ब्रह्मणि स्थितः।
उसदा कोई प्रिय अप्रिय नहीं हुंदा, इसलिए जिसनु लोग की प्रिय समझदे हन उसनु पाके ओ हर्षित जां खुश नहीं हुंदा, अते जिसनु लोकी अप्रिय समझदे हन उसनु पाके ओह व्याकुल नहीं हुंदा। ऐसा स्थिर बुद्धि असमूढ़ संसार रहित ब्रह्मविद ब्रह्म नाल मिलिया होया ब्रह्म वेता ब्रह्माणी स्थिता अपरंपार ब्रह्म विच सदा स्थित रहिंदा है।
बाह्य स्पर्शेष्व सत्तात्मा विन्दत्यात्मनि यत् सुखम् स ब्रह्म योग युक्तात्मा सुखमक्षयम् अश्नुते।
बाहरी संसार दे विषय भोगां तो अनासक्त पुरुष अंतर आत्मा विच स्थित जो सुख है उस सुख नु प्राप्त हुंदा है। ओह पुरुष ब्रह्मा योग युक्त आत्मा पर ब्रह्म परमात्मा दे मिलन नाल लीन आत्मा वाला है, इसलिए ओह बेअंत आनंद दा अनुभव करदा है जिस आनंद दा कदे अंत नहीं हुंदा। इस आनंद दा अनुभव कौन कर सकदा है जो बाहर दे विषय भोगां तो अनासक्त है। ताकि भोग बाधक हन भगवान श्री कृष्ण कहते हैं।
ये ही संस्पर्श जा भोगा दुखयोनय एवते आद्यंतवंत कौन्तेय नते शुरमते बुध।
केवल त्वचा ही नहीं सारिया इंद्रियां स्पर्श कर दिया हन। वेखना अख दा स्पर्श है, सुनना कन दा स्पर्श है, इसे तरह इंद्रियां अते विषयां दे संजोग तो पैदा होण वाले सारे भोग हालांकि भोगण विच प्रिय लगते हन पर निरसंदेह ओह सब दुखमय योनियां दे कारण रूप हन। इतना ही नहीं ओह भोग पैदा होण वाले अते मिटण वाले हन नाशवान हन, इसलिए कौनते विवेकी पुरुष उना विच नहीं फसते। इंद्रियां दे इना स्पर्शां विच रहंदा की है काम अते क्रोध राग अते द्वेष। इसते श्री कृष्ण कहंदे हन
शक्नोति हैवय सोढुं प्राक् शरीर विमोक्षणात् कामक्रोधोद्भवं वेगं सयुक्त ससुखी नरः।
इसलिए जो पुरुष शरीर दे नाश होण तो पहला ही काम अते क्रोध तो पैदा होए वेग नू सहन करण विच समर्थ है ओह नर है। ओही इस लोक विच योग नाल युक्त है अते ओही सुखी है। जिस दे पिछे दुख नहीं है ओह सुख विच अर्थात परमात्मा विच स्थिति वाला है। जीउंदे जी ही इसकी प्राप्ति दा विधान है, मरण तो नहीं। संत कबीर ने इसे नु स्पष्ट कीता अबधु जीवत मैं कर आशा ता की मरण तो बाद मुक्ति नहीं हुंदी। वो कहंदे हन मोए मुक्ति गुरु कहे स्वार्थी झूठा दे विश्वासा। एहो श्री कृष्ण दा कथन है कि शरीर रहंदिया मरण तो पहला ही जो काम क्रोध दे वेग नू मिटा देन विच समर्थ होएगा, ओही पुरुष इस लोक विच योगी है, ओही सुखी है। काम क्रोध बाहरी स्पर्श ही वैरी हन, इना नू तुसी जित्तो। इसे पुरुष दे लक्षण ओ फेर दस दे हन।
योन्तः सुखोन्तरारामः तथान्तर्ज्योतिरेव यः स योगी ब्रह्मनिर्वाणम् ब्रह्मभूतोऽधिगच्छति।
जो व्यक्ति अंतर आत्मा विच ही सुख वाला, अंतरारामः अंतर आत्मा विच ही आराम वाला, अते जो अंतर आत्मा विच ही प्रकाश वाला है, ओही योगी ब्रह्मभूत ब्रह्म नाल इक होके ब्रह्म निर्वाणम वाणी तो परे ब्रह्म शाश्वत ब्रह्म नू प्राप्त हुंदा है। अर्थात पहले विकारा काम क्रोध दा अंत, फेर दर्शन, फेर प्रवेश।
लभन्ते ब्रह्मनिर्वाणम् ऋषयः क्षीणकल्मषाः छिन्नद्वैधायतात्मानः सर्वभूतहिते रताः।
परमात्मा दा साक्षात्कार करके जिना दा पाप नष्ट हो गया है, जिना दी दुविधा मिट गई है, सारे प्राणियां दे हित विच जो लगे हुए हन, प्राप्ति वाले ही ऐसा कर सकते हन। जो आप खड्डे विच पिया है, ओह दूजियां नू बाहर की कढेगा। इसे लई करुणा जा दया महापुरशां दा सवाब गुण हो जांदा है। अते जो यतात्मानः जितेंद्रिय इंद्रियां नू जितन वाले ब्रह्म वेता हन, ओही पुरश शांत पर ब्रह्म नू प्राप्त हुंदे हन, उसे महापुरुष दी स्थिति ते फेर प्रकाश पौंदे हन।
काम क्रोध वियुक्तानां यतीनां यतचेतसां अभितो ब्रह्मनिर्वाणं वर्तते विदितात्मनां।
काम अते क्रोध तो रहित जित्ते हुए चित वाले परमात्मा दा साख्यातकार कीते हुए ज्ञानी पुरुष लई सारे पास्यों शांत पर ब्रह्म ही प्राप्त है। बार बार योगेश्वर श्री कृष्ण उस पुरुष की रहनी उत्ते जोर दे रहे हन जिस नाल प्रेरणा मिले। प्रश्न तकरीबन पूरा होया, हुण ओह फिर जोर देंदे हन कि इस स्थिति नू प्राप्त करन दा जरूरी अंग स्वास पर स्वास दा चिंतन है। यज्ञ दी प्रक्रिया विच प्राण दा अपान विच हवन, अपान दा प्राण विच हवन, प्राण अपान दोना दी गति दा निरोध उना ने दस्या सी, उसे नू समझाउंदे हन।
स्पर्शान् कृत्वा बहिर्बाह्यान् चक्षुश्चैवान्तरे भ्रुवोः प्राणापानौ समौ कृत्वा नासाभ्यन्तरचारिणौ यतेन्द्रियमनो बुद्धिः मुनिर्मोक्ष परायणः विगतेच्छा भय क्रोधो यः सदा मुक्त एव सः।
अर्जुन बाहर दे विषयां दृश्यां दा ध्यान ना करदे होए उना नू त्याग के अखां दी दृष्टि नू परवटियां जा भवां दे विच स्थिर करके भ्रुवो अंतरे, यानी ए मतलब नहीं कि अखां दे विचकार जां भवां दे विच किधरे वेखण दे इरादे नाल नजर टिकाओ, ਪਰਵਟਿਆਂ ਦੇ ਵਿੱਚ ਦਾ ਸ਼ੁੱਧ ਅਰਥ ਇਤਨਾ ਹੈ ਕਿ ਸਿੱਧੇ ਬੈਠਣ ਤੇ ਨਜ਼ਰ ਪਰਵਟਿਆਂ ਦੇ ਠੀਕ ਵਿੱਚੋਂ ਹੀ ਹੋ ਕੇ ਅੱਗੇ ਪਏ। ਸੱਜੇ ਖੱਬੇ ਇੱਧਰ ਉੱਧਰ ਫਾਲਤੂ ਨਾ ਵੇਖੋ, ਨੱਕ ਦੀ ਰੇਖਾ ਉੱਤੇ ਸਿੱਧੀ ਨਜ਼ਰ ਰੱਖਦੇ ਹੋਏ ਕਿਧਰੇ ਨੱਕ ਹੀ ਨਾ ਵੇਖਣ ਲੱਗੋ। ਨਾਸਾਂ ਦੇ ਅੰਦਰ ਆਉਣ ਜਾਣ ਵਾਲੀ ਪ੍ਰਾਣ ਵਾਯੂ ਅਤੇ ਅਪਾਨ ਵਾਯੂ ਨੂੰ ਸਮ ਕਰਕੇ ਅਰਥਾਤ ਨਜ਼ਰ ਤਾਂ ਉੱਥੇ ਰੱਖੋ ਅਤੇ ਸੁਰਤ ਨੂੰ ਸਵਾਸ ਵਿੱਚ ਲਗਾ ਦਿਓ ਕਿ ਕਦੋਂ ਸਵਾਸ ਅੰਦਰ ਗਿਆ, ਕਿਤਨਾ ਰੁਕਿਆ। ਤਕਰੀਬਨ ਅੱਧਾ ਸੈਕਿੰਡ ਰੁਕਦਾ ਹੈ, ਕੋਸ਼ਿਸ਼ ਨਾਲ ਨਾ ਰੋਕੋ। ਕਦੋਂ ਸਵਾਸ ਬਾਹਰ ਨਿਕਲਿਆ, ਕਿਤਨੀ ਦੇਰ ਤੱਕ ਬਾਹਰ ਰਿਹਾ, ਕਹਿਣ ਦੀ ਲੋੜ ਨਹੀਂ ਕਿ ਸਵਾਸ ਵਿੱਚ ਉੱਠਣ ਵਾਲੀ ਨਾਮ ਧੁਨੀ ਸੁਣਾਈ ਪੈਂਦੀ ਰਹੇਗੀ। ਇਸ ਤਰ੍ਹਾਂ ਸਵਾਸ ਪਰ ਸਵਾਸ ਉੱਤੇ ਜਦ ਸੁਰਤ ਟਿਕ ਜਾਵੇਗੀ ਤਾਂ ਸਹਿਜੇ ਸਹਿਜੇ ਸਵਾਸ ਅਚਲ ਸਥਿਰ ਠਹਿਰ ਜਾਵੇਗਾ, ਸਮ ਹੋ ਜਾਵੇਗਾ। ਨਾ ਅੰਦਰੋਂ ਦੀ ਸੰਕਲਪ ਉੱਠਣਗੇ ਅਤੇ ਨਾ ਬਾਹਰੀ ਸੰਕਲਪ ਅੰਦਰ ਜਾ ਕੇ ਟਕਰਾਉਣਗੇ। ਬਾਹਰ ਦੇ ਭੋਗਾਂ ਦਾ ਵਿਚਾਰ ਤਾਂ ਬਾਹਰ ਹੀ ਤਿਆਗ ਦਿੱਤਾ ਸੀ, ਅੰਦਰ ਵੀ ਸੰਕਲਪ ਨਹੀਂ ਜਾਗ੍ਰਿਤ ਹੋਣਗੇ। ਸੁਰਤ ਇੱਕਦਮ ਖੜੀ ਹੋ ਜਾਂਦੀ ਹੈ, ਤੇਲ ਦੀ ਧਾਰ ਵਾਂਗ। ਤੇਲ ਦੀ ਧਾਰ ਪਾਣੀ ਵਾਂਗ ਟੱਪ ਟੱਪ ਨਹੀਂ ਡਿੱਗਦੀ, ਜਦ ਤੱਕ ਡਿੱਗੇਗੀ ਧਾਰ ਹੀ ਡਿੱਗੇਗੀ। ਇਸੇ ਤਰ੍ਹਾਂ ਪ੍ਰਾਣ ਅਤੇ ਅਪਾਨ ਦੀ ਗਤੀ ਇੱਕਦਮ ਸਮ ਸਥਿਰ ਕਰਕੇ ਇੰਦਰੀਆਂ ਮਨ ਅਤੇ ਬੁੱਧੀ ਨੂੰ ਜਿਸਨੇ ਜਿੱਤ ਲਿਆ ਹੈ, ਇੱਛਾ ਭੈ ਅਤੇ ਕ੍ਰੋਧ ਤੋਂ ਰਹਿਤ ਮਨਨਸ਼ੀਲਤਾ ਦੀ ਚਰਮ ਸੀਮਾ ਤੇ ਪਹੁੰਚਿਆ ਹੋਇਆ ਉਹ ਮੋਕਸ਼ ਪ੍ਰਾਇਣ ਮੁਨੀ ਸਦਾ ਮੁਕਤ ਹੀ ਹੈ। ਮੁਕਤ ਹੋ ਕੇ ਉਹ ਕਿੱਥੇ ਜਾਂਦਾ ਹੈ, ਕੀ ਪ੍ਰਾਪਤ ਕਰਦਾ ਹੈ? ਇਸ ਤੇ ਕਹਿੰਦੇ ਹਨ,
ਭੋਕਤਾਰਮ ਯਗ੍ਞ ਤਪਸਾਂ ਸਰਵਲੋਕਮਹੇਸ਼ਵਰਮ ਸੁਹ੍ਰਿਦਮ ਸਰਵਭੂਤਾਨਾਂ ਗਿਆਤਵਾ ਮਾਂ ਸ਼ਾਂਤਿ ਮ੍ਰਿਚਤਿ।
ਉਹ ਮੁਕਤ ਪੁਰਸ਼ ਮੈਨੂੰ ਯੱਗ ਅਤੇ ਤਪਾਂ ਨੂੰ ਭੋਗਣ ਵਾਲਾ, ਸਾਰੇ ਲੋਕਾਂ ਦੇ ਈਸ਼ਵਰ ਦਾ ਵੀ ਈਸ਼ਵਰ, ਸਾਰੇ ਪ੍ਰਾਣੀਆਂ ਦਾ ਸਵਾਰਥ ਰਹਿਤ ਹਿਤੈਸ਼ੀ, ਐਸਾ ਸਾਖਿਆਤ ਜਾਣ ਕੇ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਉਸ ਪੁਰਸ਼ ਤੇ ਸਵਾਸ ਪਰ ਸਵਾਸ ਤੇ ਯੱਗ ਅਤੇ ਤਪ ਦਾ ਭੋਗਤਾ ਮੈਂ ਹਾਂ। ਯੱਗ ਅਤੇ ਤਪ ਅੰਤ ਨੂੰ ਜਿਸ ਵਿੱਚ ਲੀਨ ਹੁੰਦੇ ਹਨ ਉਹ ਮੈਂ ਹਾਂ, ਉਹ ਮੈਨੂੰ ਪ੍ਰਾਪਤ ਹੁੰਦਾ ਹੈ। ਯੱਗ ਦੇ ਅੰਤ ਨੂੰ ਜਿਸਦਾ ਨਾਂ ਸ਼ਾਂਤੀ ਹੈ ਉਹ ਮੇਰਾ ਹੀ ਸਵਰੂਪ ਹੈ। ਉਹ ਮੁਕਤ ਪੁਰਸ਼ ਮੈਨੂੰ ਜਾਣਦਾ ਹੈ ਅਤੇ ਜਾਣਦੇ ਸਾਰ ਹੀ ਮੈਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਦਾ ਨਾਮ ਸ਼ਾਂਤੀ ਹੈ। ਜਿਵੇਂ ਮੈਂ ਈਸ਼ਵਰਾਂ ਦਾ ਵੀ ਈਸ਼ਵਰ ਹਾਂ ਉਸੇ ਤਰ੍ਹਾਂ ਉਹ ਵੀ ਹੈ। ਸਾਰ ਇਸ ਅਧਿਆਇ ਦੇ ਆਰੰਭ ਵਿੱਚ ਅਰਜੁਨ ਨੇ ਪ੍ਰਸ਼ਨ ਕੀਤਾ ਸੀ ਕਿ ਕਦੇ ਤਾਂ ਆਪ ਨਿਸ਼ਕਾਮ ਕਰਮ ਯੋਗ ਦੀ ਪ੍ਰਸ਼ੰਸਾ ਕਰਦੇ ਹੋ ਅਤੇ ਕਦੇ ਆਪ ਸੰਨਿਆਸ ਮਾਰਗ ਰਾਹੀਂ ਕਰਮ ਕਰਨ ਦੀ ਪ੍ਰਸ਼ੰਸਾ ਕਰਦੇ ਹੋ, ਇਸ ਲਈ ਦੋਨਾਂ ਵਿੱਚੋਂ ਇੱਕ ਨੂੰ ਜੋ ਤੁਹਾਡੇ ਰਾਹੀਂ ਸੁਨਿਸ਼ਚਿਤ ਕੀਤਾ ਹੋਇਆ ਪਰਮ ਕਲਿਆਣਕਾਰੀ ਹੋਵੇ ਉਹ ਦੱਸੋ। ਸ਼੍ਰੀ ਕ੍ਰਿਸ਼ਨ ਨੇ ਦੱਸਿਆ, ਅਰਜੁਨ ਪਰਮ ਕਲਿਆਣ ਤਾਂ ਦੋਨਾਂ ਵਿੱਚ ਹੈ, ਦੋਨਾਂ ਵਿੱਚ ਉਹੀ ਨਿਰਧਾਰਿਤ ਯੱਗ ਦੀ ਪ੍ਰਕਿਰਿਆ ਹੀ ਕੀਤੀ ਜਾਂਦੀ ਹੈ। ਫਿਰ ਵੀ ਨਿਸ਼ਕਾਮ ਕਰਮਯੋਗ ਵਿਸ਼ੇਸ਼ ਹੈ, ਬਿਨਾਂ ਇਸ ਨੂੰ ਕੀਤਿਆਂ ਸੰਨਿਆਸ ਨਹੀਂ ਹੁੰਦਾ। ਸੰਨਿਆਸ ਮਾਰਗ ਦਾ ਨਹੀਂ ਮੰਜ਼ਿਲ ਦਾ ਨਾਮ ਹੈ। ਯੋਗ ਯੁਕਤ ਹੀ ਸੰਨਿਆਸੀ ਹੈ। ਯੋਗ ਯੁਕਤ ਦੇ ਲੱਛਣ ਦੱਸੇ ਕਿ ਉਹੀ ਪ੍ਰਭੂ ਹੈ, ਉਹ ਨਾ ਕਰਦਾ ਹੈ ਨਾ ਕੁਝ ਕਰਾਉਂਦਾ ਹੈ, ਬਲਕਿ ਸੁਭਾਅ ਵਿੱਚ ਪ੍ਰਕਿਰਤੀ ਦੇ ਦਬਾਵ ਅਨੁਸਾਰ ਲੋਕੀ ਰੁੱਝੇ ਹੋਏ ਹਨ। ਜੋ ਸਾਖਿਆਤ ਮੈਨੂੰ ਜਾਣ ਲੈਂਦਾ ਹੈ ਉਹੀ ਗਿਆਤਾ ਹੈ, ਉਹੀ ਪੰਡਿਤ ਹੈ। ਯੱਗ ਦੇ ਪਰਿਣਾਮ ਵਿੱਚ ਲੋਕੀ ਮੈਨੂੰ ਜਾਣਦੇ ਹਨ। ਸਵਾਸ ਪ੍ਰਸਵਾਸ ਦਾ ਜਾਪ ਅਤੇ ਯੱਗ ਤਪ ਜਿਸ ਵਿੱਚ ਲੀਨ ਹੁੰਦੇ ਹਨ ਉਹ ਮੈਂ ਹੀ ਹਾਂ। ਯੱਗ ਦੇ ਪਰਿਣਾਮ ਰਾਹੀਂ ਮੈਨੂੰ ਜਾਣ ਕੇ ਉਹ ਜਿਸ ਸ਼ਾਂਤੀ ਨੂੰ ਪ੍ਰਾਪਤ ਹੁੰਦੇ ਹਨ ਉਹ ਵੀ ਮੈਂ ਹੀ ਹਾਂ। ਅਰਥਾਤ ਸ੍ਰੀ ਕ੍ਰਿਸ਼ਨ ਵਰਗਾ ਮਹਾਂਪੁਰਸ਼ ਵਰਗਾ ਸਵਰੂਪ ਉਸ ਪ੍ਰਾਪਤੀ ਵਾਲੇ ਨੂੰ ਵੀ ਮਿਲਦਾ ਹੈ। ਉਹ ਵੀ ਈਸ਼ਵਰਾਂ ਦਾ ਈਸ਼ਵਰ, ਆਤਮਾ ਦਾ ਵੀ ਆਤਮਾ ਸਵਰੂਪਮਈ ਹੋ ਜਾਂਦਾ ਹੈ, ਉਸ ਪਰਮਾਤਮਾ ਨਾਲ ਏਕਾ ਭਾਵ ਪਾ ਲੈਂਦਾ ਹੈ। ਇੱਕ ਹੋਣ ਵਿੱਚ ਜਨਮ ਚਾਹੇ ਜਿਤਨੇ ਵੀ ਲੱਗਣ। ਇਸ ਅਧਿਆਏ ਵਿੱਚ ਸਪਸ਼ਟ ਕੀਤਾ ਗਿਆ ਕਿ ਯੱਗ ਤਪਾਂ ਦਾ ਭੋਗਤਾ ਮਹਾਂਪੁਰਸ਼ਾਂ ਦੇ ਵੀ ਅੰਦਰ ਰਹਿਣ ਵਾਲੀ ਸ਼ਕਤੀ ਮਹੇਸ਼ਵਰ ਹੈ। ਇਸ ਲਈ ਓਮ ਤਤਸਦਿਤੀ ਸ਼੍ਰੀਮਦ ਭਗਵਤ ਗੀਤਾ ਸੂਪਨਿਸ਼ਤਸੁ ਬ੍ਰਹਮ ਵਿਦਿਆਯਾਮ ਯੋਗ ਸ਼ਾਸਤ੍ਰੇ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦੇ ਯੱਗ ਭੋਗਤਾ ਮਹਾਪੁਰਸ਼ਥ ਮਹੇਸ਼ਵਰ ਨਾਮ ਪੰਚਮੋ ਅਧਿਆਯ। ਇਸ ਤਰ੍ਹਾਂ ਸ਼੍ਰੀਮਦ ਭਗਵਤ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਅਤੇ ਯੋਗ ਸ਼ਾਸਤਰ ਵਿਸ਼ਿਅਕ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਦੇ ਸੰਵਾਦ ਵਿੱਚ ਯੱਗ ਭੋਗਤਾ ਮਹਾਪੁਰਸ਼ਥ ਮਹੇਸ਼ਵਰ ਨਾਮਕ ਪੰਜਵਾਂ ਅਧਿਆਇ ਪੂਰਾ ਹੁੰਦਾ ਹੈ। ਇਤੀ ਸ਼੍ਰੀਮਤ ਪਰਮਹੰਸ ਪਰਮਾਨੰਦਸਯ ਸ਼ਿਸ਼ਯ ਸਵਾਮੀ ਅੜਗੜਾਨੰਦ ਕ੍ਰਿਤੇ ਸ਼੍ਰੀਮਦ ਭਗਵਤ ਗੀਤਾਯ ਯਥਾਰਥ ਗੀਤਾ ਭਾਸ਼ਯ ਯੱਗ ਭੋਗਤਾ ਮਹਾਪੁਰਸ਼ਥ ਮਹੇਸ਼ਵਰ ਨਾਮ ਪੰਚਮੋ ਅਧਿਆਇ। ਇਸ ਤਰ੍ਹਾਂ ਸ਼੍ਰੀਮਤ ਪਰਮਹੰਸ ਪਰਮਾਨੰਦ ਜੀ ਦੇ ਸ਼ਿਸ਼ ਸਵਾਮੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਤ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਯੱਗ ਭੋਗਤਾ ਮਹਾਪੁਰਸ਼ਸਥ ਮਹੇਸ਼ਵਰ ਨਾਮ ਪੰਜਵਾਂ ਅਧਿਆਇ ਪੂਰਾ ਹੁੰਦਾ ਹੈ। ਹਰਿ ਓਮ ਤਤ ਸਤਿ।